मौजूदा हालात संबंधी और गुरबाणी के विचार आप जी के समक्ष भेट करा इस पेशर गुरुदेव की फतेह प्रवान करनी वाहेगुरु जी का खालसा वाहेगुरु जी की फतेह। ऐसे 20वीं सदी में वो गुजरिया उर्दू का मशहूर मारूफ शायर डॉक्टर मोहम्मद इकबाल उदी एक नजम जो देश का कौमी तराना बन गई ते हर स्कूल बच्चे उसनु प्रार्थना के रूप में गायन करते सन। पूरब दे टैगोर सी ते पश्चिम दे डॉक्टर मोहम्मद इकबाल एकाग्रता प्रदान करने सिख संगत का हड़ आ रहा है और मैं समझदा एक पहली दफा कौम की रहबरी पंज धार्मिक पंज प्यारे सिंह साहबान कर रहे हैं और 40-45 साल के बाद ऐसा पहला मौका मिले कि धार्मिक पुरुष कौम की अगुवाई कर पहला ही मौका मिले। 40-45 साल तक से सियासी बंदे रहनुमाई करते रहे अगवाई करते रहे ते 40-45 साल विच असी जो कुछ प्राप्त किया है वो थोड़े सामने है ते हुण असी रहबरी दिती है गुरु पंथ दे पंज मुखिया नू सिंह साहिबान नू सतगुर रहमत करन उन्हां नू समर्था देन ताकत देन ताकि वो कौम नू सही मंजिले मकसद से पुटा सकन। मैं अर्ज कर रहा सी 20वीं सदी का हो गुजरिया मशहूर मारूफ शायर डॉक्टर इकबाल ने एक कौमी तराना लिखिया से हिंदुस्तान के संबंधित जो हर स्कूल ने गायन किया गया कि करीबन करीबन हर हिंदुस्तानी नू कंठ भी हो गया। वो तराना सी ये सारे जहां से अच्छा हिंदुस्तान हमारा हम बुलबुल हैं इसके ये गुलिस्तान हमारा। ये इकबाल का कौमी तराना सी हिंदुस्तान दे संबंधित इस देश दे संबंधित। इसनु हर स्कूल दे बच्चे कौमी तराने के रूप में गायन करते सन और करीबन करीबन हर देश भगत ने ਇਸ ਨੂੰ ਕੰਠ ਵੀ ਕਰ ਲਿਆ ਕਿ ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ ਹਮ ਬੁਲਬੁਲੇ ਹੈ ਇਸਕੀ ਯੇ ਗੁਲਿਸਤਾਂ ਹਮਾਰਾ। ਵਕਤ ਲੰਘਿਆ, ਸਮਾਂ ਲੰਘਿਆ, ਇਸ ਸਮੇਂ ਦੇ ਹੱਥੋਂ ਸਤਾਇਆ ਗਿਆ ਡਾਕਟਰ ਇਕਬਾਲ। ਦੇਸ਼ ਦੀ ਬਹੁਗਿਣਤੀ ਨੇ ਇਸ ਹੱਦ ਤੱਕ ਪ੍ਰੇਸ਼ਾਨ ਕੀਤਾ, ਉਹਦੀ ਜ਼ਮੀਰ ਨੂੰ ਚਿਕਨਾ ਚੂਰ ਕੀਤਾ, ਉਹਨੂੰ ਦਿਮਾਗੀ ਤੌਰ ਤੇ ਇਤਨੀ ਸੱਟ ਪਹੁੰਚਾਈ। ਉਸੇ ਕੌਮੀ ਤਰਾਨੇ ਦੇ ਲਿਖਾਰੀ ਨੇ ਇੱਕ ਦੂਜਾ ਸ਼ੇਰ ਲਿਖਿਆ। ਉਹ ਪਤਾ ਕਿ ਉਹ ਸ਼ੇਰ ਹੈ ਇਹ, ਮੁਦਤੇ ਗੁਜ਼ਰੀ ਹੈ ਇਤਨੀ, ਰੰਜੋ ਗਮ ਸਹਿਤੇ ਹੋਏ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ। ਉਸਨੇ ਉਹੀ ਸ਼ਾਇਰ ਜਿਸਨੇ ਤਰਾਨਾ ਲਿਖਿਆ ਕਿ ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ, ਉਹੀ ਸ਼ਾਇਰ ਕਹਿੰਦਾ ਹੈ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ। ਸੋਚਣਾ ਪਏਗਾ ਹਿੰਦੁਸਤਾਨ ਦੇ ਸੰਬੰਧ ਵਿਚ, ਇਸ ਦੇਸ਼ ਦੇ ਸੰਬੰਧ ਵਿਚ ਇਤਨੀ ਪਾਏਦਾਰ ਨਜ਼ਮ ਲਿਖਣ ਵਾਲਾ, ਇਤਨਾ ਮਹਾਨ ਕੌਮੀ ਤਰਾਨਾ ਲਿਖਣ ਵਾਲਾ ਜਿਹਨੂੰ ਹਰ ਬੱਚੇ ਨੇ ਕੰਠ ਕਰ ਲਿਆ, ਹਰ ਸਕੂਲ ਵਿਚ ਗਾਇਨ ਕੀਤਾ ਜਾਂਦਾ ਰਿਹਾ, ਹਰ ਹਿੰਦੁਸਤਾਨੀ ਨੇ ਬੜੇ ਫਖਰ ਦੇ ਨਾਲ ਉਸ ਤਰਾਨੇ ਨੂੰ ਗਾਇਨ ਕੀਤਾ ਤੇ ਯਾਦ ਕੀਤਾ, ਤੇ ਉਹੀ ਮਹਾਨ ਸ਼ਾਇਰ ਬਿਲਕੁਲ ਬਦਲ ਗਿਆ, ਉਹਦੇ ਵਿਚਾਰ ਬਦਲ ਗਏ, ਉਹਦੀ ਸੋਚਣੀ ਬਦਲ ਗਈ, ਉਹਦਾ ਨੁਕਤਾ ਨਿਗਾਹ ਬਦਲ ਗਿਆ। ਔਰ ਉਹ ਕਹਿੰਦਾ ਮੁੱਦ ਸੇ ਗੁਜ਼ਰੀ ਹੈ ਇਤਨੀ, ਰੰਜੋ ਗਮ ਸਹਿਤੇ ਹੋਏ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ। ਬਈ ਕਿਉਂ, ਉਹਦੇ ਨਾਲ ਜੋ ਵਧੀਕੀਆਂ ਹੋਈਆਂ ਉਹ ਜਾਣੇ, ਆਪਾਂ ਨਹੀਂ ਖੋਲਣੀਆਂ, ਇਸ ਵਕਤ ਖੋਲਣ ਦਾ ਸਮਾਂ ਵੀ ਨਹੀਂ ਤੇ ਖੋਲਣ ਦਾ ਮਾਹੌਲ ਵੀ। ਪਰ ਖਿਮਾ ਕਰਨੇ, ਅਸੀਂ ਇਸ ਦੇਸ਼ ਤੇ ਮਾਣ ਕੀਤਾ ਔਰ ਮਾਣ ਕਰਦੇ ਰਹੇ, ਬੜੀ ਮੁੱਦਤ ਤੋਂ ਮਾਣ ਕਰਦੇ ਰਹੇ, ਇਤਨਾ ਮਾਣ ਕੀਤਾ ਕਿ ਦੇਸ਼ ਦੀ ਰੱਖਿਆ ਦੀ ਖਾਤਰ ਗੁਰੂਆਂ ਨੇ ਆਪਣੇ ਸੀਸ ਵੇਚ ਦਿੱਤੇ, ਗੁਰੂਆਂ ਦੇ ਬੱਚੇ ਸ਼ਹੀਦ ਹੋਏ, ਬੜੇ ਬੜੇ ਸਿੱਖ ਬ੍ਰਹਮ ਗਿਆਨੀ ਔਰ ਸੰਤ ਮਹਾਤਮਾ ਕਦਮ ਕਦਮ ਦੇ ਉੱਤੇ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਦੀ ਰੱਖਿਆ ਲਈ ਕੁਰਬਾਨੀਆਂ ਦਿੰਦੇ ਨੇ। ਔਰ ਇਹ ਸਿਲਸਿਲਾ ਕਾਫੀ ਲੰਬੇ ਸਮੇਂ ਤੱਕ ਜਾਰੀ ਰਿਹਾ। ਇਕਬਾਲ ਨੂੰ ਪਤਾ ਨਹੀਂ ਕੀ ਚੋਟ ਲੱਗੀ, ਉਸਨੇ ਆਖ ਦਿੱਤਾ ਹੁਣ ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਇਹ ਆਖਾਂ ਕਿ ਇਹ ਦੇਸ਼ ਮੇਰਾ ਹੈ, ਮੈਨੂੰ ਸ਼ਰਮ ਆਉਂਦੀ ਹੈ। ਤੇ ਖਿਮਾ ਕਰਨੀ, ਜੋ ਕੁਝ ਹੋਇਆ ਅੱਜ ਤੱਕ, ਕਰੀਬਨ ਕਰੀਬਨ ਮੈਂ 5-7 ਦਿਨ ਪਹਿਲੇ ਹੀ ਸ਼ਾਇਦ ਕਲਕੱਤੇ ਦੇ ਪੜ ਰਿਹਾ ਸੀ ਕਿ ਸਿੱਖ ਜਿਹੜਾ ਹੈ ਇਹ ਸਿਆਸੀ ਵਧੀਕੀਆਂ ਤੇ ਬਰਦਾਸ਼ਤ ਕਰ ਲੈਂਦਾ। 40 ਸਾਲ ਤੋਂ ਅਸੀਂ ਬਰਦਾਸ਼ਤ ਕਰਦੇ ਆ, ਤੁਸੀਂ ਕਿਸੇ ਸਿੱਖ ਨੂੰ ਫੌਜ ਦੇ ਸਭ ਤੋਂ ਉੱਚਾ ਰੁਤਬਾ ਨਹੀਂ ਦੇਣਾ, ਚਲੋ ਨਾ ਸਹੀ, ਬਰਦਾਸ਼ਤ ਕੀਤਾ। ਤੁਸੀਂ ਬੇਸਰ ਗੱਡੀਆਂ ਦੇ ਨਾਂ ਆਪਣੇ ਤੀਰਥਾਂ ਤੇ ਰੱਖੇ, ਗੰਗਾ ਜਮਨਾ ਐਕਸਪ੍ਰੈਸ, ਗੋਮਤੀ ਐਕਸਪ੍ਰੈਸ, ਵਿਸ਼ਵਨਾਥ ਕਾਸ਼ੀ ਐਕਸਪ੍ਰੈਸ, ਗੀਤਾਂਜਲੀ ਐਕਸਪ੍ਰੈਸ, ਸੰਗਮ ਐਕਸਪ੍ਰੈਸ, ਵਿਸ਼ਵਨਾਥ ਕਾਸ਼ੀ ਤੋਂ ਬਾਅਦ ਫਿਰ ਇਹਨਾਂ ਨੇ ਜਗਨਨਾਥ ਪੁਰੀ ਐਕਸਪ੍ਰੈਸ, ਤੇ ਫਿਰ ਸੋਮਨਾਥ ਮੇਲ ਪਈ ਚੱਲਦੀ ਹੈ ਅਹਿਮਦਾਬਾਦ ਤੋਂ ਲੈ ਕੇ ਵੈਰਾਵਲ ਤੱਕ, ਅਨੇਕਾਂ ਗੱਡੀਆਂ ਜਿਨ੍ਹਾਂ ਦੇ ਇਹਨਾਂ ਨੇ ਆਪਣੇ ਤੀਰਥਾਂ ਦੇ ਨਾਮ ਦਿੱਤੇ, ਉਹ ਗੱਡੀਆਂ ਦੇ ਨਾਂ ਰੱਖੇ ਨੇ, ਗੱਡੀਆਂ ਚੱਲ ਰਹੀਆਂ ਨੇ। ਇਹਨਾਂ ਦੀਆਂ ਗਾਲਬਨ ਜੋ ਮੇਰੀ ਗਿਣਤੀ ਚ ਆਈਆਂ 28 ਗੱਡੀਆਂ ਨੇ ਜੋ ਤੀਰਥਾਂ ਦੇ ਨਾਂ ਦਿੱਤੇ ਚੱਲ ਰਹੀਆਂ ਨੇ, ਤੇ ਇੱਕ ਗੱਡੀ ਵੀ ਕਿਸੇ ਸਿੱਖ ਤੀਰਥ ਦੇ ਨਾਮ ਦਿੱਤੇ ਨਹੀਂ ਚੱਲ ਰਹੀ ਸੀ। ਇਹ ਵਧੀਕੀ ਵੀ ਸਾਨੂੰ ਬਰਦਾਸ਼ਤ, ਚਲੋ ਕੋਈ ਗੱਲ ਨਹੀਂ। ਐਲਾਨ ਕੀਤਾ ਸੀ ਇਹਨਾਂ ਨੇ ਕਿ ਅਸੀਂ ਗੋਲਡਨ ਟੈਂਪਲ ਐਕਸਪ੍ਰੈਸ ਚਲਾਵਾਂਗੇ, ਸਵਰਨ ਮੰਦਿਰ ਐਕਸਪ੍ਰੈਸ ਚਲਾਵਾਂਗੇ। ਪਰ ਖਿਮਾ ਕਰਨੀ, ਜਦ ਉਹ ਗੱਡੀ ਇੱਥੇ ਅੰਮ੍ਰਿਤਸਰ ਪਹੁੰਚੀ ਸੀ, ਉਸਦਾ ਨਾਂ ਸੀ ਟਾਟਾ ਨਗਰ ਐਕਸਪ੍ਰੈਸ।
ਕੋਈ ਸਵਰਨ ਮੰਦਰ ਐਕਸਪ੍ਰੈਸ ਨਹੀਂ ਤੇ ਮੈਨੂੰ ਹੈਰਾਨ ਹੋਈ ਖਾਸ ਕਰਕੇ ਉਸ ਗੱਡੀ ਦਾ ਨਾਂ ਦੇਖ ਕੇ ਵੀ ਜਿਹੜੇ ਗੱਡੀ ਦਾ ਨਾਂ ਸਵਰਨ ਮੰਦਰ ਬਰਦਾਸ਼ਤ ਨਹੀਂ ਕਰ ਸਕਦੇ ਇਹ ਦੁਸ਼ਟ ਸਵਰਨ ਮੰਦਰ ਨੂੰ ਕਿਸ ਤਰ੍ਹਾਂ ਬਰਦਾਸ਼ਤ ਕਰਨਗੇ ਇੱਕ ਨਾਮ ਹੀ ਨਹੀਂ ਬਰਦਾਸ਼ਤ ਕਰ ਸਕਦੇ ਗੋਲਡਨ ਟੈਂਪਲ ਐਕਸਪ੍ਰੈਸ ਇਹ ਬਰਦਾਸ਼ਤ ਨਹੀਂ ਹੋਇਆ ਅਸੀਂ ਕਦੀ ਨਹੀਂ ਇਤਰਾਜ਼ ਕੀਤਾ ਵੀ ਤੁਸੀਂ ਗੰਗਾ ਜਮਨਾ ਐਕਸਪ੍ਰੈਸ ਕਿਉਂ ਚਲਾਈ ਹੋਈ ਹੈ ਸੰਗਮ ਐਕਸਪ੍ਰੈਸ ਕਿਉਂ ਚਲਾਈ ਹੋਈ ਹੈ ਵਿਸ਼ਵਨਾਥ ਕਾਸ਼ੀ ਐਕਸਪ੍ਰੈਸ ਕਿਉਂ ਚਲਾਈ ਹੋਈ ਹੈ ਔਰ ਤੁਸੀਂ ਗੀਤਾਂਜਲੀ ਐਕਸਪ੍ਰੈਸ ਜਗਨਨਾਥ ਪੁਰੀ ਐਕਸਪ੍ਰੈਸ ਸੋਮਨਾਥ ਮੇਲ ਚਲਾਈ ਹੋਈ ਹੈ ਅਨੇਕਾਂ ਗੱਡੀਆਂ ਤੀਰਥਾਂ ਦੇ ਨਾਂ ਦੇ ਉੱਤੇ ਚੱਲ ਰਹੀਆਂ ਨਹੀਂ ਚੱਲੀ ਇੱਕ ਗੱਡੀ ਸਵਰਨ ਮੰਦਰ ਐਕਸਪ੍ਰੈਸ ਦੇ ਨਾਂ ਤੇ ਅਸੀਂ ਇਹ ਵਧੀਕੀ ਬਰਦਾਸ਼ਤ ਕਰ ਲਈ ਸਹਿਨ ਕਰ ਲਿਆ ਬਰਦਾਸ਼ਤ ਕਰ ਲਿਆ ਔਰ ਇਸ ਤਰ੍ਹਾਂ ਦੀਆਂ ਸਿਆਸੀ ਵਧੀਕੀਆਂ ਨੂੰ ਜੋ ਹੁਣ ਗਿਣਨ ਲੱਗੀ ਹੈ ਤਾਂ ਮੇਰੇ ਖਿਆਲ ਗਿਣਤੀ ਮੁੱਕ ਜਾਣੀ ਹੈ ਹਿੰਸੇ ਮੁੱਕਣੇ ਨੇ ਵਧੀਕੀਆਂ ਨਹੀਂ ਮੁੱਕਣੀਆਂ ਇਹਨਾਂ ਇੰਨੀਆਂ ਵਧੀਕੀਆਂ ਇਹਨਾਂ ਨੇ 35-40 ਸਾਲ ਵਿੱਚ ਕੀਤੀਆਂ ਮੈਂ ਉਹ ਮੈਗਜ਼ੀਨ ਪੜ੍ਹ ਰਿਹਾ ਸੀ ਉਹਦੇ 'ਚ ਲਿਖਿਆ ਸੀ ਜਿਹੜਾ ਸਿੱਖ ਹੈ ਇਹ ਸਿਆਸੀ ਵਧੀਕੀ ਤੇ ਬਰਦਾਸ਼ਤ ਕਰ ਸਕਦਾ ਹੈ ਧਾਰਮਿਕ ਵਧੀਕੀ ਨਹੀਂ ਬਰਦਾਸ਼ਤ ਕਰ ਸਕਦਾ ਜਦ ਧਰਮ ਧਾਰਮਿਕ ਤੌਰ ਤੇ ਇਹਦੇ ਨਾਲ ਵਧੀਕੀ ਹੋਵੇਗੀ ਇਹ ਕੁਰਬਾਨ ਹੋਵੇਗਾ ਇਹ ਮਿੱਠੇਗਾ ਇਹ ਨਿਛਾਵਰ ਹੋਵੇਗਾ ਸੋ ਖਿਮਾ ਕਰਨੇ ਸਾਰੇ ਆਮ ਚੌਕ ਦੇ ਸਿੱਖ ਕੌਮ ਦੀ ਪੱਗ ਲਾ ਕੇ ਰੱਖ ਦਿੱਤੀ ਗਈ ਔਰੰਗਜ਼ੇਬ ਹਿੰਦੂ ਧਰਮ ਨੂੰ ਸ਼ਰਮਸਾਰ ਕਰਨ ਲਈ ਜਨੇਊ ਉਤਾਰਦਾ ਸੀ ਇਹਨਾਂ ਨੇ ਸਾਨੂੰ ਸ਼ਰਮਸਾਰ ਕਰਨ ਲਈ ਸਾਡੀਆਂ ਕਿਰਪਾਨਾਂ ਉਤਾਰੀਆਂ ਔਰ ਹਰ ਥਾਂ ਤੇ ਬੇਇੱਜ਼ਤ ਕੀਤਾ ਤੇ ਸ਼ਰਮਸਾਰ ਕੀਤਾ ਇਕਬਾਲ ਨੇ ਪਤਾ ਨਹੀਂ ਕਿਸ ਸ਼ਰਮਸਾਰੀ ਦੇ ਤਹਿਤ ਤੇ ਆਖਿਆ ਸੀ ਹੁਣ ਮੈਨੂੰ ਸ਼ਰਮ ਆਉਂਦੀ ਹੈ ਖਿਮਾ ਕਰਨੀ ਸਾਰੇ ਦੀਆਂ ਅੱਖਾਂ ਨੇ ਮਨਜ਼ਰ ਦੇਖ ਲਿਆ ਅਕਾਲ ਤਖ਼ਤ ਦਾ ਔਰ ਹਜ਼ਾਰਾਂ ਸਿੰਘਾਂ ਨਾਲ ਜੋ ਬੀਤੇ ਹੈ ਔਰ ਆਪਣੀ ਦੁਸ਼ਟ ਕਾਨਫਰੰਸ ਕਰੋ ਕਿ ਤੁਸੀਂ ਇੱਕ ਇੱਕ 1000 ਰੁਪਏ ਇੱਕ ਇੱਕ ਬੰਦੇ ਨੂੰ ਵੀ ਦਿਓ ਆਉਣ ਜਾਣ ਦਾ ਕਿਰਾਇਆ ਵੀ ਕਰੋ ਪਰ ਸੱਚ ਦਾ ਸੰਮੇਲਨ ਹੋਵੇ ਧਾਰਮਿਕ ਸੰਮੇਲਨ ਹੋਵੇ ਕਿ ਤੁਸੀਂ ਚਾਰੋਂ ਪਾਸੇ ਰਸਤੇ ਰੋਕ ਦਿਓ ਤਾਂ ਕਹਿਣਾ ਹੀ ਪਏਗਾ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਉਸ ਘਰ ਨੂੰ ਆਪਣਾ ਘਰ ਕਿਸ ਤਰ੍ਹਾਂ ਆਖੀਏ ਕਿ ਘਰ ਦੇ ਕੀ ਕੋਈ ਸਾਡੀ ਪੱਗ ਲਾ ਛੱਡੇ ਮੈਂ ਪੜ੍ਹ ਰਿਹਾ ਸੀ ਯੂਨਾਨ ਦੇ ਪ੍ਰਸਿੱਧ ਦਾਰਸ਼ਨਿਕ ਸੰਤ ਸੁਕਰਾਤ ਦੇ ਕੁਛ ਬੋਲ ਅੱਜ ਤੋਂ 2500 ਸਾਲ ਪਹਿਲੇ ਏਥਨ ਦੇ ਇਹ ਬੜਾ ਪ੍ਰਸਿੱਧ ਦਾਰਸ਼ਨਿਕ ਉਹ ਗੁਜ਼ਰਿਆ ਇਹ ਕਹਿੰਦਾ ਕਿ ਸਮਾਜ ਦੇ ਸਤਾਏ ਹੋਏ ਮਨੁੱਖ ਚਿੰਤਕ ਹੋ ਜਾਂਦੇ ਨੇ ਘਰੇਲੂ ਝਗੜਿਆਂ ਦੇ ਸਤਾਏ ਹੋਏ ਮਨੁੱਖ ਸੰਤ ਹੋ ਜਾਂਦੇ ਨੇ ਫਕੀਰ ਹੋ ਜਾਂਦੇ ਨੇ ਉਹਦਾ ਆਪਣਾ ਅਨੁਭਵ ਉਹਨੇ ਗੱਲ ਕਹੀ ਹੈ ਤੇ ਮੈਨੂੰ ਤਾਂ ਇੰਝ ਲੱਗਦਾ ਬਾਬੇ ਨੇ ਵੀ ਇਹ ਸਹਿਮਤੀ ਪ੍ਰਗਟਾਈ ਹੈ ਗੁਰੂ ਨਾਨਕ ਦੇਵ ਜੀ ਨੇ ਧੂੰਵਰ ਤਾਪ ਦੇਰੀ ਕੇ ਬੱਸਾ ਅਪਦਾ ਕਾ ਮਾਰਾ ਗ੍ਰਹਿ ਤੇ ਨਗਦਾ ਘਰ ਵਿੱਚ ਕੋਈ ਅਪਤਾ ਵਿਪਤਾ ਪੈ ਗਈ ਪਤਨੀ ਮਰ ਗਈ ਜਾਂ ਮੁੰਡਾ ਇਕਲੌਤਾ ਸੀ ਚਰਾਣਾ ਕਰ ਗਿਆ ਜਾਂ ਦਿਵਾਲੀਆ ਹੋ ਗਿਆ ਜਾਂ ਘਰ ਦੇ ਕਲੇਸ਼ ਹੈ ਝਗੜਾ ਹੈ ਕਹਿੰਦੇ ਚਲੋ ਹੁਣ ਸੰਤ ਬਣੋ ਫਕੀਰ ਬਣੋ ਤੇ ਘੁੰਮਦਿਆਂ ਫਿਰਦਿਆਂ ਦੇਸ਼ ਦੇ ਜਦੋਂ ਮੈਨੂੰ ਕੋਈ ਕਹਿੰਦਾ ਨਾ ਮਸੀਨ ਜੀ ਹੁਣ ਤੇ ਸਾਡੇ ਨਾਲ ਵਿਚਰਨ ਨੂੰ ਜੀ ਕਰਦਾ ਮੈਂ ਪੁੱਛ ਲੈਂਦਾ ਮੈਂ ਘਰ ਬਾਰ ਤੇ ਖੈਰ ਖਰੀਅਤ ਨਾ ਲੈਣਾ ਘਰੋਂ ਤੇ ਔਖਾ ਨਹੀਂ ਨਾ ਕੋਈ ਕਿਉਂਕਿ ਸਾਡੇ ਨਾਲ ਰੋਜ਼ ਹੁਣ ਸਫ਼ਰ ਜਿਹੜਾ ਤਿਆਰ ਹੋਣ ਨੂੰ ਰਾਜ਼ੀ ਹੈ ਤੇ ਰੋਜ਼ ਔਕੜਾਂ ਝੇਲਣ ਨੂੰ ਲਾਜ਼ੀ ਹੈ ਇਹਦਾ ਮਤਲਬ ਇਸ ਔਕੜਾਂ ਨਾਲੋਂ ਘਰ ਦੇ ਜ਼ਿਆਦਾ ਔਕੜਾਂ ਤਾਂ ਹੀ ਜੋ ਹੈ ਚੱਲਣ ਨੂੰ ਕਹਿੰਦਾ ਪਿਆ ਵਰਨਾ ਕਾਹਨੂੰ ਆਖੇਗਾ ਧੂੰਵਰ ਤਾਪ ਗੇਰੀ ਕੇ ਬਸਦਾ ਅਪਦਾ ਕਾ ਮਾਰਾ ਗ੍ਰਹਿ ਤੇ ਨੱਚਦਾ ਘਰੋਂ ਨੱਚਦਾ ਬੰਦਾ ਉਦੋਂ ਜਦ ਘਰ ਦੇ ਕੋਈ ਅਪਦਾ ਘਰ ਦੇ ਜੋ ਹੈ ਕੋਈ ਵਿਪਤਾ ਤੇ ਸੁਕਰਾਵਤ ਕਹਿੰਦਾ ਘਰੇਲੂ ਝਗੜਿਆਂ ਦਾ ਸਤਾਇਆ ਹੋਇਆ ਮਨੁੱਖ ਸਮਝ ਲੈਣਾ ਉੱਥੇ ਘਰੇਲੂ ਔਕੜਾਂ ਬਹੁਤ ਜ਼ਿਆਦਾ ਉਹ ਆਪਣਾ ਉਸਦਾ ਢੰਗ ਉਸਦਾ ਆਪਣਾ ਤਜਰਬਾ ਤੇ ਜਿੱਥੇ ਚਿੰਤਕ ਬਹੁਤ ਮਿਲਣ ਦਾਰਸ਼ਨਿਕ ਬਹੁਤ ਮਿਲਣ ਇਸ ਦੇਸ਼ ਨੇ ਦਾਰਸ਼ਨਿਕ ਬਹੁਤ ਪੈਦਾ ਕੀਤੇ ਨੇ ਕਿਉਂਕਿ ਇਹ ਦੇਸ਼ ਸਮਾਜ ਦਾ ਬਹੁਤ ਸਤਾਇਆ ਹੋਇਆ ਕਿਤਨੀਆਂ ਸਮਾਜ ਦੀਆਂ ਕੁਰੀਤੀਆਂ ਇੱਥੇ ਰਾਇਜ ਔਰ ਮੋਰ ਧਰਮ ਦੀ ਲਾ ਕੇ ਖੈਰ ਮੁਕਤਸਰ ਮੈਂ ਅਰਜ਼ ਕਰਾਂ ਪਰ ਉਹ ਕਹਿੰਦਾ ਜਿੱਥੇ ਵਿਦਰੋਹੀ ਜ਼ਿਆਦਾ ਹੋਣ, ਆਤੰਕਵਾਦੀ ਜ਼ਿਆਦਾ ਹੋਣ, ਬਾਗੀ ਜ਼ਿਆਦਾ ਹੋਣ, ਸਮਝ ਲੈਣਾ ਉਹ ਹਕੂਮਤ ਦੇ ਸਤਾਏ ਹੋਏ ਵਧੀਕੀ ਹੋਈ ਹੈ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। 2 ਸਾਲ ਤੋਂ ਬੜੇ ਸ਼ਾਂਤਮਈ ਢੰਗ ਨਾਲ ਇਹ ਕੌਮ ਇਨਸਾਫ ਮੰਗਦੀ ਰਹੀ ਤੇ ਇਨਸਾਫ ਮੰਗਣ ਦੀ ਥਾਂ ਤੇ ਇਹਨਾਂ ਨੂੰ ਜੇਲ੍ਹਾਂ ਵਿੱਚ ਭਰ ਭਰ ਕੇ ਠੂਸਿਆ ਗਿਆ। ਤਰ੍ਹਾਂ ਤਰ੍ਹਾਂ ਦੇ ਇਹਨਾਂ ਤੇ ਤਸ਼ੱਦਦ ਤੇ ਤਰ੍ਹਾਂ ਤਰ੍ਹਾਂ ਦਾ ਇਹਨਾਂ ਦੇ ਉੱਤੇ ਜੋ ਹੈ ਜ਼ਬਰ ਔਰ ਹੋਰ ਅਨੇਕਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੇ ਖਿਮਾ ਕਰਨੇ। ਸੁਕਰਾਤ ਤੇ ਐਸਾ ਕਹਿੰਦਾ ਕਿ 6 ਮਹੀਨੇ ਲਗਾਤਾਰ ਅਗਰ ਕੋਈ ਮਨੁੱਖ ਸਮਾਜ ਤੋਂ ਹਕੂਮਤ ਤੋਂ ਲਗਾਤਾਰ ਨਿਰਾਸ਼ ਹੋਇਆ ਤੇ ਉਹਦੇ ਅੰਦਰ ਸੋਚਣ ਸ਼ਕਤੀ ਪੈਦਾ ਹੋ ਜਾਏਗੀ, ਬਾਗਿਆਨਾ ਤਬੀਅਤ ਉਜਾਗਰ ਹੋ ਜਾਏ। ਪਰ ਖਿਮਾ ਕਰਨੀ, ਸਾਡੇ ਅੰਦਰ ਬਾਗਿਆਨਾ ਤਬੀਅਤ ਉਜਾਗਰ ਹੋਈ 2 ਸਾਲ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਸੁਕਰਾਤ ਜੋ ਤੂੰ ਲਿਖਿਆ ਹੈ ਉਹਦੇ ਨਾਲੋਂ ਸਾਡੇ ਅੰਦਰ ਸ਼ਾਂਤੀ ਜ਼ਿਆਦਾ, ਸਾਡੇ ਅੰਦਰ ਬਰਦਾਸ਼ਤ ਦਾ ਮਾਦਾ ਜ਼ਿਆਦਾ, ਅਸੀਂ ਜ਼ਿਆਦਾ ਸਹਿਨ ਕਰ ਸਕਦੇ ਹਾਂ, ਅਸੀਂ ਜ਼ਿਆਦਾ ਬਰਦਾਸ਼ਤ ਕਰ ਸਕਦੇ ਹਾਂ। ਔਰ ਸਾਡੇ ਗੁਰੂ ਸਾਹਿਬਾਨ ਨੇ ਐਸਾ ਕਰਕੇ ਦਿਖਾਇਆ। ਮੈਂ ਇਤਿਹਾਸਕ ਵਾਕਿਆ ਤੁਹਾਡੇ ਸਾਹਮਣੇ ਰੱਖਾਂ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਪਣਾ ਹੀ ਲਿਖਤ ਹੈ। ਬੰਗਾਣੀ ਦੀ ਯੁੱਧ, ਹਿਮਾਚਲ ਪ੍ਰਦੇਸ਼ ਦਾ ਸਾਥਿਆ, ਬਾਹੀ ਧਾਰ ਦੇ ਰਾਜਿਆਂ ਦੇ ਉਸ ਵਕਤ ਦੇ ਮੁਖੀ ਹਰੀ ਚੰਦ ਹੰਡੂਰੇ ਨੇ ਸਤਿਗੁਰਾਂ ਨੂੰ ਘੇਰ ਲਿਆ ਤੇ ਹਰੀ ਚੰਦ ਕਹਿੰਦਾ ਵੀ ਸੈਨਾ ਨੂੰ ਬਾਅਦ ਚ ਲੜਾਵਾਂਗੇ, ਆਪਾਂ ਹੀ 2-2 ਹੱਥ ਕਰ ਲਈਏ, ਪਹਿਲੇ ਦੇਖ ਲਈਏ ਤੁਹਾਡੀ ਸੂਰਮਦਾਈ ਕਿੰਨੀ ਹੈ। ਤੇ ਸਤਿਗੁਰੂ ਕਹਿਣ ਲੱਗੇ ਠੀਕ ਹੈ ਜਿਵੇਂ ਤੇਰੀ ਵਿਚਾਰ। ਔਰ ਇਹ ਵਿਚਿੱਤਰ ਨਾਟਕ ਦੀ ਸਾਰੀ ਵਿਚਾਰਧਾਰਾ ਜੋ ਸਤਿਗੁਰ ਨੇ ਆਪ ਲਿਖੀ ਤੇ ਹਰੀ ਚੰਦ ਕਹਿੰਦਾ ਮਹਾਰਾਜ ਤੁਹਾਨੂੰ ਪਤਾ ਹੈ ਕਿ ਅੱਜ ਤੱਕ ਮੇਰਾ ਤੀਰ ਕਤੇ ਖਤਾ ਨਹੀਂ ਗਿਆ। ਸਤਿਗੁਰ ਕਹਿੰਦੇ ਨੇ ਸੁਣਿਆ ਤੇ ਹਰੀ ਚੰਦ ਕਹਿਣ ਲੱਗਾ ਮਹਾਰਾਜ ਇਹ ਵੀ ਤੁਹਾਨੂੰ ਪਤਾ ਹੈ ਕਿ ਮੇਰੇ ਨਾਮ ਤੋਂ ਹੀ ਮੇਰੇ ਵੈਰੀ ਕੰਬਦੇ ਨੇ ਨਾਮ ਤੋਂ। ਸਤਿਗੁਰ ਕਹਿੰਦੇ ਨੇ ਸੁਣਿਆ ਤੇ ਹਰੀ ਚੰਦ ਕਹਿੰਦਾ ਅੱਛਾ ਇਹ ਸਭ ਕੁਛ ਸੁਣਿਆ ਤਾਂ ਠੀਕ, ਹੁਣ ਤੁਸੀਂ ਵਾਰ ਕਰੋ, ਮੈਂ ਤੁਹਾਨੂੰ ਵਾਰ ਕਰਨ ਦਾ ਮੌਕਾ ਦੇਣਾ। ਸਤਿਗੁਰ ਕਹਿੰਦੇ ਨਹੀਂ, ਮੈਂ ਪਹਿਲੇ ਸੰਤ ਹਾਂ ਸਿਪਾਹੀ ਬਾਦ ਦੇ, ਮੈਂ ਪਹਿਲੇ ਸਿੱਖ ਹਾਂ ਸਿੰਘ ਬਾਦ ਦੇ। ਮੈਂ ਸਵੇਰੇ ਅਰਜ਼ ਕੀਤੀ ਹੈ ਸਾਡੇ 2 ਨਾਮ ਨੇ ਸਿੱਖ ਤੇ ਸਿੰਘ। ਸਿੱਖ ਨਾਮ ਦਿੱਤਾ ਸਾਨੂੰ ਗੁਰੂ ਨਾਨਕ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਗੁਰੂ ਅਮਰਦਾਸ ਜੀ ਨੇ, 9 ਪਾਤਸ਼ਾਹੀਆਂ ਨੇ ਸਾਨੂੰ ਨਾਮ ਦਿੱਤਾ ਹੈ ਸਿੱਖ। ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਤਹੱਲੁਕ ਦਿੱਤਾ ਹੈ ਸਿੰਘ। ਸਿੱਖ ਸਾਡਾ ਨਾਮ ਹੈ, ਸਿੰਘ ਸਾਡਾ ਤਹੱਲੁਕ ਹੈ, ਉਪਨਾਮ ਹੈ, ਸਰਨੇਮ ਹੈ। ਤੇ ਅਸੀਂ ਸਾਰੀ ਦੁਨੀਆਂ ਵਿੱਚ ਇਹਨਾਂ 2 ਨਾਮਾਂ ਨਾਲ ਜਾਣੇ ਜਾਂਦੇ ਹਾਂ, ਪਹਿਚਾਣੇ ਜਾਂਦੇ ਹਾਂ। ਸਿੱਖ ਹੋਣਾ ਸਾਡਾ ਸੰਤ ਹੋਣਾ ਹੈ, ਸਿੰਘ ਹੋਣਾ ਸਾਡਾ ਸਿਪਾਹੀ ਹੋਣਾ। ਤੇ ਮੈਂ ਸਵੇਰੇ ਅਰਜ਼ ਕੀਤੀ ਸੀ ਸੰਤ ਜਿਹੜਾ ਹੈ ਉਹ ਗ੍ਰੰਥ ਦੀ ਪੂਜਾ ਕਰਦਾ ਹੈ ਤੇ ਜਿਹੜਾ ਸਿਪਾਹੀ ਹੈ ਉਹ ਸ਼ਸਤਰ ਦੀ ਪੂਜਾ ਕਰਦਾ ਹੈ। ਇਸ ਵਾਸਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਕਰੀਬਨ ਕਰੀਬਨ ਇਤਿਹਾਸਕ ਅਸਥਾਨਾਂ ਦੇ ਸ਼ਸਤਰ ਰੱਖੇ ਤਾਂ ਕਿ ਗ੍ਰੰਥ ਨੂੰ ਵੀ ਮੱਥਾ ਟੇਕੀਏ ਤੇ ਸ਼ਸਤਰ ਨੂੰ ਵੀ ਮੱਥਾ ਟੇਕੀਏ। ਸਿਪਾਹੀ ਦਾ ਗੁਰੂ ਪੀਰ ਕੌਣ ਹੈ? ਸ਼ਸਤਰ। ਤੇ ਸੰਤ ਦਾ ਗੁਰੂ ਪੀਰ ਕੌਣ ਹੈ? ਗੁਰਬਾਣੀ, ਗੁਰੂ ਗ੍ਰੰਥ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਸਾਫ਼ ਕਹਿ ਦਿੱਤਾ ਸਾਹਿਬ ਸਰੋਹੀ ਸਾਹਿਤੀ ਯਹੀ ਹਮਾਰੇ ਪੀਰ। ਤੇ ਮੇਰੇ ਪੀਰ ਨੇ ਇਹ ਤੀਰਾਂ, ਇਹ ਤਲਵਾਰ, ਇਹ ਭਾਲੇ, ਇਹ ਬਰਛੇ, ਇਹ ਤੁਪਕਾਂ, ਇਹ ਮੇਰੇ ਪੀਰ ਨੇ, ਇਹ ਮੇਰੇ ਮੁਰਸ਼ਦ ਨੇ। ਇਸ ਵਾਸਤੇ ਸਤਿਗੁਰ ਕਹਿੰਦੇ ਨੇ ਮੈਂ ਨਮਸਕਾਰ ਕਰਦਾ। ਜੈ ਜੈ ਜਗਕਾਰਨ ਸ੍ਰਿਸ਼ਟੋਬਾਰਨ ਮਮ ਪ੍ਰਤਪਾਰਨ ਜੈ ਤੇਗਨ, ਮੈਂ ਨਮਸਕਾਰ ਕਰਦਾ। ਹੇ ਤੇਗ, ਹੇ ਤਲਵਾਰ, ਮੈਂ ਤੈਨੂੰ ਮੱਥਾ ਟੇਕਦਾ। ਕਿਉਂ? ਤੂੰ ਮੇਰੀ ਮੁਰਸ਼ਦ ਹੈ, ਤੂੰ ਮੇਰਾ ਪੀਰ ਹੈ। ਤੋ ਇੱਥੇ ਸਵਾਲ ਪੈਦਾ ਹੋਵੇਗਾ ਕਿ ਸਾਡੇ 2 ਗੁਰੂ ਨੇ? ਹਾਂ, ਜਦ ਸਾਡੇ ਰੂਪ 2 ਨੇ ਤਾਂ ਫਿਰ ਗੁਰੂ ਵੀ 2 ਨੇ। ਇਤਨੀ ਮੈਂ ਅਰਜ਼ ਕਰਾਂ। ਅਸੀਂ ਸਿਰਫ ਸਿੱਖ ਨਹੀਂ ਹਾਂ, ਅਸੀਂ ਸਿਰਫ ਸਿੰਘ ਨਹੀਂ ਹਾਂ, ਅਸੀਂ ਸਿੱਖ ਵੀ ਹਾਂ, ਅਸੀਂ ਸਿੰਘ ਵੀ ਹਾਂ, ਅਸੀਂ ਸੰਤ ਵੀ ਹਾਂ, ਅਸੀਂ ਸਿਪਾਹੀ ਵੀ ਹਾਂ। ਸਿਪਾਹੀ ਦਾ ਗੁਰੂ ਸ਼ਸਤਰ ਹੁੰਦਾ ਹੈ, ਤੇ ਖਿਮਾ ਕਰਨੀ ਸੰਤ ਦਾ ਗੁਰੂ ਗੁਰਬਾਣੀ ਹੁੰਦਾ ਹੈ, ਗੁਰੂ ਗਿਆਨ ਹੁੰਦਾ ਹੈ, ਗ੍ਰੰਥ ਹੁੰਦਾ ਹੈ। ਹਜ਼ੂਰ ਸਾਹਿਬ ਦੇ ਸ਼ਸਤਰਾਂ ਦੀ ਪੂਜਾ, ਆਨੰਦਪੁਰ ਸਾਹਿਬ ਦੇ ਸ਼ਸਤਰਾਂ ਦੀ ਪੂਜਾ, ਪਟਨੇ ਸਾਹਿਬ ਦੇ ਸ਼ਸਤਰਾਂ ਦੀ ਪੂਜਾ, ਸਦੀਆਂ ਤੋਂ ਅਸੀਂ ਸ਼ਸਤਰਾਂ ਨੂੰ ਮੱਥਾ ਟੇਕਦੇ ਆਏ ਹਾਂ, ਤੁਸੀਂ ਕਬੂਲ ਕਰ ਲਿਆ। ਅੱਜ ਤੁਸੀਂ ਕਹਿੰਦੇ ਸ਼ਸਤਰਾਂ ਨਾਲ ਗੁਰਦੁਆਰਾ ਭ੍ਰਸ਼ਟ ਹੋ ਗਿਆ, ਤੇ ਤੁਸੀਂ ਟੈਂਕ ਚਾੜ ਕੇ ਪਵਿੱਤਰ ਕੀਤਾ ਗੁਰਦੁਆਰਾ, ਦਰਬਾਰ ਸਾਹਿਬ ਪਵਿੱਤਰ ਕੀਤਾ। ਖਿਮਾ ਕਰਨੀ, ਕਿਉਂਕਿ ਝੂਠ ਫੈਲਾਉਣ ਲਈ ਸਾਧਨ ਬੜੇ ਨੇ, ਤੇ ਸੱਚ ਨੂੰ ਮਨਜ਼ਰ ਆਮ ਤੇ ਲਿਆਉਣ ਲਈ ਕੁਛ ਸਾਧਨ ਕੋਈ ਕੁਛ ਵੀ ਨਹੀਂ। ਸਮਰਸ ਕਰ ਰਿਹਾ ਸੀ ਸਤਿਗੁਰੂ, ਕਹਿਣ ਲੱਗੇ ਮੈਂ ਸੰਤ ਪਹਿਲੇ ਆ, ਸਿਪਾਹੀ ਬਾਅਦ ਆ, ਤੇ ਸੰਤ ਦਾ ਇਹ ਕੰਮ ਨਹੀਂ ਕਿ ਪਹਿਲੇ ਵਾਰ ਕਰੇ। ਹਰੀ ਚੰਦ ਤੂੰ ਵਾਰ ਕਰ, ਤੇ ਹਰੀ ਚੰਦ ਕਹਿੰਦਾ ਗੁਰੂ ਤੇ ਬੜਾ ਭੋਲ ਹੈ, ਬਹੁਤ ਭੋਲ ਹੈ, ਸਾਨੂੰ ਦੁਸ਼ਮਣ ਨੂੰ ਵਾਰ ਕਰਨ ਦਾ ਮੌਕਾ ਦਿੰਦਾ ਪਿਆ, ਸਾਰੀ ਦੁਨੀਆ ਕਹਿੰਦੀ ਪਈ ਹੈ ਕਿ ਸਿੱਖ ਕੌਮ ਬੜੀ ਭੋਲੀ ਭੋਲੀ ਕੌਮ। ਤੇ ਮੈਂ ਫਿਰ ਅਰਜ਼ ਕਰਾਂ, ਭੋਲੇ ਦੀ ਪਹਿਚਾਣ ਇਹ ਆਉਂਦੀ ਹੈ ਕਿ ਅੰਦਰੋਂ ਬਾਹਰੋਂ ਇੱਕ ਹੁੰਦਾ, ਧੋਖੇ ਬਾਜ਼ ਛਲ ਕਪਟ ਨਹੀਂ ਹੁੰਦਾ, ਤੇ ਭੋਲਾ ਬੰਦਾ ਹੀ ਰੱਬ ਦੇ ਨੇੜੇ ਆ, ਪ੍ਰਾਪਤੀ ਭੋਲੇ ਭਾਅ ਨਾਲ ਨੇ। ਭੋਲੇ ਦਾ ਮਤਲਬ ਮੂੜ ਨਹੀਂ, ਜਿਵੇਂ ਪੰਜਾਬੀ ਚ ਕਹਿ ਦਿੰਦੇ ਨੇ ਤੂੰ ਬੜਾ ਭੋਲਾ ਹੈ, ਭੋਲੇ ਦਾ ਮਤਲਬ ਹੈ ਅੰਦਰੋਂ ਬਾਹਰੋਂ ਇੱਕ, ਜੋ ਜ਼ਬਾਨ ਤੇ ਉਹ ਦਿਲ ਦੇ, ਜੋ ਦਿਲ ਦੇ ਤੇ ਉਹ ਜ਼ਬਾਨ ਤੇ, ਭੋਲਾ। ਤੇ ਭੋਲਾ ਬੰਦਾ ਸੱਚ ਦੇ ਨੇੜੇ ਆਉਂਦਾ ਹੈ, ਚਲਾਕ ਬੰਦਾ ਝੂਠ ਦੇ ਨੇੜੇ ਆਉਂਦਾ, ਭੋਲਾ ਬੰਦਾ ਗਿਆਨ ਦੇ ਨੇੜੇ ਆਉਂਦਾ ਹੈ, ਖਿਮਾ ਕਰਨੀ, ਤੇ ਜਿਹੜਾ ਚਤੁਰ ਤੇ ਚਲਾਕ ਬੰਦਾ ਉਹ ਕਠੋਰਤਾ ਤੇ ਤਸ਼ੱਦਦ ਦੇ ਨੇੜੇ ਆਉਂਦਾ। ਭੋਲਾ ਧੋਖਾ ਖਾਣਾ ਜਾਣਦਾ ਹੈ, ਧੋਖਾ ਦੇਣਾ ਨਹੀਂ, ਚਲਾਕ ਧੋਖਾ ਖਾਣਾ ਨਹੀਂ ਜਾਣਦਾ, ਧੋਖਾ ਦੇਣਾ ਹੀ ਜਾਣਦਾ। ਤੇ ਇੱਕ ਆਲਮ ਦਾ ਕਹਿਣਾ ਹੈ, ਹਜ਼ਾਰ ਦਫ਼ਾ ਧੋਖਾ ਖਾ ਲੈਣ ਨਾਲੋਂ, ਹਜ਼ਾਰ ਦਫ਼ਾ ਇੱਕ ਦਫ਼ਾ ਧੋਖਾ ਦੇਣ ਨਾਲੋਂ ਹਜ਼ਾਰ ਦਫ਼ਾ ਧੋਖਾ ਖਾ ਲੈਣਾ ਬਿਹਤਰ ਚੰਗਾ। ਧੋਖਾ ਖਾਣਾ ਕੋਈ ਪਾਪ ਨਹੀਂ, ਧੋਖਾ ਦੇਣਾ ਪਾਪ ਹੈ। ਪੈਂਤੀ ਸਾਲ ਤੋਂ ਤੇ ਸਾਨੂੰ ਧੋਖਾ ਹੀ ਦੇਈ ਜਾਂਦੇ ਨੇ, ਉਰਖੀ ਅਸੀਂ ਬਰਦਾਸ਼ਤ ਕੀਤਾ, ਕਿਉਂ ਬਰਦਾਸ਼ਤ ਕੀਤਾ? ਭੋਲਾ ਤੇ ਭੋਲਾ ਬੰਦਾ ਪਵਿੱਤਰ ਹੁੰਦਾ, ਚਲਾਕ ਬੰਦਾ ਦੁਸ਼ਟ ਹੁੰਦਾ। ਚਤਰਾਈ ਨਾ ਚਤਰ ਬੁਝ ਪਾਈਏ, ਰੇ ਜਨ ਮਨ ਮਾਦ ਹੋਸ਼ ਉਲਾਈਏ। ਤੇ ਮੈਂ ਇਤਨੀ ਤੇ ਗੱਲ ਕਵਾਂਗਾ ਕਿ ਗੱਲਾਂ ਬਾਤਾਂ ਦੇ ਚਲਾਕੀਆਂ ਦੇ ਅਸੀਂ ਇਹਨਾਂ ਨਾਲੋਂ ਨਹੀਂ ਜਿੱਤ ਸਕਦੇ, ਕਿਉਂ ਕਿ ਚਤਰ ਚਲਾਕ ਬੇਈਮਾਨ ਨੇ ਅਸੀਂ ਬੋਲੇ ਹਾਂ। ਇੰਨੀ ਗੱਲ, ਭੋਲਾ ਬੰਦਾ ਸੱਚ ਦੇ ਨੇੜੇ ਆਉਂਦਾ, ਚਲਾਕ ਤੇ ਚਤਰ ਝੂਠ ਦੇ ਨੇੜੇ ਆਉਂਦਾ। ਹੋਰ ਕੀ, ਅਸੀਂ ਸ਼ਾਇਦ ਇਹਨਾਂ ਦਾ ਮੁਕਾਬਲਾ ਨਾ ਕਰ ਸਕੀਏ, ਜਿਸ ਤਰੀਕੇ ਨਾਲ ਧੂੰਆਂਦਾਰ ਇਹਨਾਂ ਦੀਆਂ ਲੇਖਣੀਆਂ, ਜਿਸ ਤਰੀਕੇ ਨਾਲ ਇਹ ਝੂਠ ਟੀਵੀ ਤੇ ਰੇਡੀਓ ਤੇ ਬੋਲਦੇ ਪਏ ਨੇ, ਸ਼ਾਇਦ ਅਸੀਂ ਇਸ ਢੰਗ ਨਾਲ ਜਵਾਬ ਜੋ ਹੈ ਨਾ ਦੇ ਸਕੀਏ। ਪਰ ਇਤਨੀ ਗੱਲ ਸਪਸ਼ਟ ਹੈ, ਨਿਰੰਕਾਰ ਪਰਿਪੂਰਨ ਪਰਮਾਤਮਾ ਦਾ ਇੱਕ ਅਟਲ ਨਿਯਮ ਹੈ ਕਿ ਆਖਿਰ ਝੂਠ ਨੂੰ ਕੁਮਲਾ ਕੇ ਖਤਮ ਹੋਣਾ ਪੈਂਦਾ ਹੈ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਜਿਤਨੀਆਂ ਸਰਕਾਰੀ ਬਿਲਡਿੰਗਾਂ ਨੇ, ਤਮਾਮ ਸਰਕਾਰੀ ਬਿਲਡਿੰਗਾਂ ਦੇ ਉੱਤੇ ਲਿਖਿਆ ਹੋਇਆ ਸਤਮੇਵ ਜੈਤੇ, ਸਤ ਕੀ ਸਦੀਵ ਜੀਤ ਹੋਤੀ ਹੈ। ਇਹ ਸੰਸਕ੍ਰਿਤ ਦੇ ਸ਼ਬਦ ਲਿਖੇ ਨੇ ਸਤਮੇਵ ਜੈਤੇ। ਇਹਦੇ ਤੇ ਮੈਂ ਹਿੰਦੀ ਵਿੱਚ ਕੁਝ ਲੇਖ ਵੀ ਲਿਖੇ ਸਨ, ਅਖਬਾਰਾਂ ਨੂੰ ਭੇਜੇ ਸਨ। ਤੇ ਇਹ ਜਿਸ ਦਿਨ ਦਾ ਅੰਮ੍ਰਿਤਸਰ ਦਾ ਵਾਕਿਆ ਹੋਇਆ, ਪੰਜਾਬ ਦੇ ਚ ਦੁਖਦ ਘਟਨਾਵਾਂ ਘਟੀਆਂ, ਤੇ ਮੈਂ ਉਸ ਲੇਖ ਵਿੱਚ ਲਿਖਿਆ, ਹੁਣ ਇਹਨਾਂ ਸਰਕਾਰੀ ਇਮਾਰਤਾਂ ਤੇ ਲਿਖ ਦੇਣਾ ਚਾਹੀਦਾ ਹੈ ਝੂਠ ਮੈਂ ਜੇਬ ਤੇ, ਸੱਤ ਮੈਂ ਜੇਤੇ ਨਹੀਂ, ਹੁਣ ਝੂਠ ਮੈਂ ਜੇਤੇ। ਕਿਉਂਕਿ ਸਾਰੀ ਸਰਕਾਰੀ ਜਦ ਝੂਠ ਦੇ ਆਸਰੇ ਤੇ ਚੱਲਦੀ ਹੋਵੇ, ਤੇ ਸਰਕਾਰੀ ਇਮਾਰਤਾਂ ਦੇ ਉੱਤੇ ਲਿਖ ਦੇਣਾ, ਇਹ ਤੇ ਬਹੁਤ ਵੱਡਾ ਧੋਖਾ। ਪਰ ਇਹ ਵੀ ਚਲਾਕ ਬੰਦਾ ਧੋਖਾ ਦੇਣਾ, ਦੁਸ਼ਟ ਬੰਦਾ ਧੋਖਾ ਦਿੰਦਾ। ਤੇ ਸਤਿਗੁਰੂ ਕਹਿਣ ਲੱਗੇ ਹਰੀ ਚੰਦ ਤੂੰ ਵਾਰ ਕਰ ਲੈ, ਤੇ ਹਰੀ ਚੰਦ ਕਹਿੰਦਾ ਗੁਰੂ ਬੜਾ ਭੋਲਾ। ਤੇ ਮੈਂ ਫਿਰ ਅਰਜ਼ ਕਰਾਂ, ਭੋਲਾ ਉਸਨੂੰ ਕਹਿੰਦੇ ਨੇ, ਹਮੋ ਮਰਦ ਬਾਇਦ ਸ਼ਬਦ ਸੁਖਨਵਰ, ਨਸ਼ਿਕਮੇ ਦਿਗਰ ਦਰ ਦਹਾਨੇ ਦਿਗਰ, ਜੋ ਅੰਦਰ ਹੈ ਔਰ ਉਹੀ ਬਾਹਰ ਹੈ, ਜੋ ਬਾਹਰ ਹੈ ਉਹੀ ਅੰਦਰ ਹੈ। ਸਾਹਿਬ ਕਹਿੰਦੇ ਅਸੀਂ ਤੇ ਉਸੇ ਨੂੰ ਬੰਦਾ ਕਹਿੰਦੇ, ਬਾਕੀ ਤੇ ਸਾਰੇ ਪਸ਼ੂ ਨੇ, ਬਾਕੀਆਂ ਨੂੰ ਤੇ ਮਨੁੱਖ ਕਹਿਣਾ ਮਨੁੱਖਾਂ ਦੀ ਜੋ ਹੈ ਤੋਹੀਨ ਕਰਨੀ ਹੈ। ਤੇ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, सतगुरु कहन लगे तू वार कर ले। ते हरी चंद ने ऐन निशाना बनाया सतगुरु दे घोड़े भई ये नीला पहाड़ा नू छाल मार के लंघ जांदा बड़ी भीड़ दे चो लंघ जांदा ते ऐसा ना होवे किधरे घोड़ा ही सतगुरु ने किधरे भजा ले जाए ते सतगुरु दा एक घोड़ा ही पहले जख्मी करो या मार दे। सतगुरु लिख देन हरी चंद को प्यो कमान संभारन प्रथम बाजियन ताण बाणन प्रहारन। ताजी घोड़े का निशाना बनाया हरी चंद ने खिच के तीर मारिया पर शायद कहने लग्या नहीं पता चला गया। ते हरी चंद जो दावा कर बैठा सी मेरा वार कदी खता नहीं जाता पता चला गया। औखा ते बड़ा होया ते निमूजड़े जिया मूह नाल कहन लगा महाराज हुण तुसी वार करो। ते सतगुरु कहन लगे अजे भी फकीर जिहड़ा ना रोस विच नहीं आया अजे भी संत दे अंदर सिपाहीपणा नहीं पैदा होया इस वास्ते हरी चंद एक वार तू होर कर लै। ते हरी चंद अंदरों अंदरों सोचदा इह बहुत ही भोल है बहुत ही भोल है राजनीति का बिल्कुल पता ही नहीं ते ठगाना ही जानदा। तो मैं अर्ज करा जे लफ्ज मैं थोड़े सामने रखने फिर दोहरा दें एक दफा ठगण नालों हजार दफा ठगा जाना बेहतर पाप नहीं है। ठगना गुनाह ठगना पाप है ठगना धोखा है ठगना जिहड़ा छल है और ठगण वाला परमात्मा तो दूर आउंदा है। हरी चंद ने अटकी सतगुरां दे ऐन छाती का सीने का निशाना बनाया कि भरसा है दूजा वार भी मेरा खता चला जाए घोड़े नू मारा चलो छड़ो घोड़े नू सतगुरु का ही निशाना बना। सतगुरु लिखते ने दुतीय ताक के तीर मोको चलायो रखो दैव मैं कान छुए के सिधायो। उस दैवी शक्ति ने मेरी रक्षा की थी अकाल पुरख ने वो तीर मेरे कन्ना नू छू के लंघ मैनू नहीं लगे। हरी चंद हैरान हो गया दूजा वार भी खता नहीं लगे कहन लगा महाराज हुण तुसी वार करो। गुरु गोबिंद सिंह जी का जिगरा वेखो हरी चंद लै एक वार तू होर कर ले होर कर ले। साडे गुरु का इतना वड्डा जिगरा है इस कौम का बहुत वड्डा जिगरा है इसने 35 साल की वधीकियां तो बाद क्षमा करने विद्रोह किया पहले नहीं किया। 35 साल की वधीकियां तो बाद आतंकवाद ने जन्म लिया पहले नहीं जन्म लिया। 35 साल की वधीकियां तो बाद बागी पैदा हुए विद्रोही पैदा हुए मजबूरी बिल्कुल मजबूरी। हरी चंद ने अटकी सतगुर दे कमर कसे का निशाना बनाया भी पहले मैं छाती नूं तीर मारिया ते उच्चा हो गया ते कन्न दे कोलों लंघ गया अदकी सतगुरु दे कमर कसे दा निशाना जो है बनाना है। तो बड़ी सेध ला के ऐन खिच के तीर सतगुरां दी पेटी नूं कमर कसे नूं उसने मारिया। महाराज कहिंदे ने तितिए तीर मारियो सो पेटी मजारं विधियं तिलकतंग द्वाल पारं पधारं। चिल कतंग रेशमी कपड़ा ते थले एक चमड़े की पेटी चमड़े की पेटी जिते सतगुरु ने एक रेशमी कपड़ा बनया होया सी कमर कथा ते हरी चंद्र ने कमर कसे का निशाना बनाया तीर निशाने ते लगे। विधियंग चिल कतंग रेशमी कपड़ा फट गया चमड़े की पेटी भी फट गई। ते महाराज कहिंदे ने चुभी चुंज चरमंग कछु घाय ना आयो इतनी जी चुंज सानू लगी पर कोई विशेष भाव नहीं आया पर चुंज लगी थोड़ा जिहा खून निकलिया पर जदों ये बाण सानू लगया जदों ये चुंज सानू लगे तो साहब कहने साडे अंदर सुत्ता होया सिपाही जाग पिया। ते फिर असी हरी चंद नू संबोधन होके कह दिता जबे बाण लाग्यो तबे रोस जाग। चंद हुण रोस जाग पे हुण खिमा दया दान सील संजम एदी गल ना करी मेरे नाल हुण रोज पैदा हो गए। हुण करे लै कमाण हणन बाण ताणन सबे दीर दाए सरोघन चलाए हरी चंद मारे सुजोदा लिखारे। सतगुर कहिंदे ने असीं खिच के बाण मारिया ते इक ही बाण नाल उह जमीन ते आण डिगे धरती ते आण तड़पिया। सतगुर ने कहा रोस उदों जागया हरी चंद जद तेरा बाण लगया सन। असी गुरु दी उम्मत हां, सियासी तीर अनेका इन्होंने मारे ते सियासी तौर ते सानू बथेरा इन्होंने नुकसान पहुंचाया। असी नहीं रोस चाहे चलो कोई गल नहीं, असी थोड़ा खादा से इस वड्डे भरा ने चलो ज्यादा ही सी, हालांकि छोटे दा हक ज्यादा बनता सी ते वड्डे नूं अपना फर्ज समझना चाहिदा सी, पर नहीं चलो कोई गल नहीं इहदे कोल धन ज्यादा होवे चलो साढ़े। पर जद घर दे पग ला दिती गई तो मजबूरन इकबाल की तरह कहना पिया मुद्द से गुजरी है इतनी रंजो गम सहते हुए शर्म सी आती है इस वतन को वतन कहते। हुण लज्जा आउंदी है इस देश नूं अपना देश के तरह आती है जिथे बसां विच बैठे हां साडी तलाशी गड्डी दे बैठे हैं तो सानू इंज देखन भी डाकू बैठे हैं ते जे जहाज दे सफर करिए तो आखन कृपान ला दे तो किस तरह की यह देश करदा। कदम कदम ते शर्मसारी कदम कदम दे उत्ते बेइज्जती ते दिल्ली दे च मैं थोड़ी जिहा गुरबाणी दी विचार करदे आया मौजूदा दौर दे सताधारियां दी वधीकी दा जिक्र किया ते दिल्ली तो ही नसना पिया प्रोफेसर दर्शन सिंह नूं भी नसना पिया। हद हो गई, यह देश अपना ये कोई अपना घर है। मैं करने मैं ते नहीं कहता कि असी इस घर नूं छड़ जाना है, ये नहीं कहता। फलक को जिद है हम ही पे बिजलियां गिराने की, पर हमें भी जिद है यहीं पे आशियां बनाने। तुसी हाँ जी फलक को जिद है हम ही पे बिजलियां गिराने की, पर हमें भी जिद है यहीं पे आशियां बनाने। तुसी अपना अपनी जिद पूरी कर लो, असी हुण अपनी जिद पूरी कर लो। और सत्संग जी एकाग्रता प्रदान करने तो मैं इतनी अर्ज करा तो मैं अर्ज करा देश के सत्ताधारियों कह दें तुसी अपनी जिद पूरी करते जा रहे हो और पूरी कर रहे हो ते हुण असी अपनी जिद पूरी करा। और जिद नाल जिद टकराई है। कहिंदे ने भोला बंदा जोगी आंदा है ते जोगी जद हठ ते आंदा है राजियां दे सिंघासन डोल जांदे। साहिब गुरु गोबिंद सिंह जी महाराज कलगीधर पातशाह रहमत करन बख्शिश करन समरथा देन और ताजगी देन समरथा देन और ताजगी देन हिम्मत देन दिलेरी देन और साडा ये जज्बा बनिया रहे ताकि असी वक्त सिर और वक्त तो पहले अपने मंजिले मकसूद तक पहुंचिए ते मकसद भी जो है प्राप्ति कर सकी है। इतने शब्द कहने हुए आप तो जो है हिमा की याचना है थोड़ा जहा प्रोग्राम आप सरवन कर लेना। सवेरे दरबार साहब तो जो मुखवाक आएगा दास जी लगी है साढ़े सात तो लेके सवा आठ साढ़े आठ बजे तक दास उस मुखवाक की कथा करेगा। फिर 9 बजे जो पंच सिंह साहिबान ने अखंड पाठ साहब रखाया हुआ है उसका 9 बजे भोग पाएगा। उस बाद प्रोफेसर दर्शन सिंह जी आप नूं गालबन अद्धा घंटा कीर्तन सरवण कराणगे। उस बाद दास फिर अद्धा घंटा थोड़े सामने विचार रखेगा। तो इस तरीके